ਐਡਵਾਂਟੇਜਡ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੀ ਹੈ। ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ سو ساتھیو، اج دے پروگرام چ میں تانوں طلاق دے بارے دساں گی کہ کیوں ازدواجی زندگی طلاق تے ہی آ کے ختم ہو جاندی اے، کی ایندا کوئی ہور حل نہیں۔ ساتھیو، اگر اسی ویکھیے تے ساڈے معاشرے چ سانوں ایسے بہت سارے مرد تے عورتاں مل جانگیاں جڑے اپنی ازدواجی زندگی نوں بوجھ سمجھتے نے۔ وہ اپنے حالات نوں سلجھان دی کوشش نہیں کردے، بلکہ علیحدگی نوں اپنے تمام مسئلیاں دا حل سمجھن لگدے نے۔ تے ٹھیک ایہو ہی لگدا اے کہ تکلیف دے ازدواجی زندگی گزارن دی بجائے ان دے توں نجات پا لی جائے۔ لیکن ساتھیو، کدی تسی انہاں لوکاں نال ملو جنہاں نے اس سیدھے سادے حل نوں آزمایا اے، ਤੇ ਫਿਰ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਅਕਸਰ ਤਲਾਕ ਯਾਫਤਾ ਲੋਕਾਂ ਦੇ ਖਾਬ ਅਧੂਰੇ ਕਿਉਂ ਰਹਿ ਜਾਂਦੇ ਨੇ। ਉਹ ਜਿਸ ਆਜ਼ਾਦੀ ਤੇ ਖੁਸ਼ੀ ਦੀ ਖਾਤਿਰ ਇਹ ਕਦਮ ਉਠਾਉਂਦੇ ਨੇ, ਉਹ ਖੁਸ਼ੀ ਤੇ ਉਹ ਆਜ਼ਾਦੀ ਉਹਨਾਂ ਨੂੰ ਕਦੀ ਹਾਸਿਲ ਨਹੀਂ ਹੁੰਦੀ, ਬਲਕਿ ਇਹਦੇ ਬਰਕਸ ਹੁੰਦਾ ਇਹ ਵੇ ਕਿ ਉਹਨਾਂ ਦੀ ਸ਼ਖਸੀਅਤ ਤਬਾਹ ਹੋ ਜਾਂਦੀ ਏ। ਜਿਹੜਾ ਥੋੜ੍ਹਾ ਬਹੁਤ ਸਕੂਨ ਉਹਨਾਂ ਨੂੰ ਪਹਿਲੇ ਹਾਸਿਲ ਸੀ, ਉਹ ਵੀ ਨਹੀਂ ਰਹਿੰਦਾ। ਉਹਨਾਂ ਦੀਆਂ ਮੁਸ਼ਕਲਾਂ ਖਤਮ ਜਾਂ ਘੱਟ ਹੋਣ ਦੀ ਬਜਾਏ ਹੋਰ ਵੱਧ ਜਾਂਦੀਆਂ ਨੇ, ਤੇ ਫਿਰ ਉਹਨਾਂ ਨੂੰ ਜ਼ਿੰਦਗੀ ਭਰ ਪਛਤਾਉਣਾ ਪੈਂਦਾ ਏ। ਸਾਥੀਓ, ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਤਲਾਕ ਯਾਫਤਾ ਮੀਆਂ ਬੀਵੀ ਆਪਣੇ ਸਾਥੀ ਦੇ ਵਾਪਿਸ ਆ ਜਾਣ ਦਾ ਇੰਤਜ਼ਾਰ ਕਰਦੇ ਨੇ। ਉਹ ਤਲਾਕ ਦੇ ਬਾਵਜੂਦ ਮੁੰਤਜ਼ਰ ਰਹਿੰਦੇ ਨੇ ਕਿ ਸ਼ਾਇਦ ਮੇਰਾ ਸਾਥੀ ਇਸ ਗਲਤੀ ਨੂੰ ਭੁੱਲ ਕੇ ਵਾਪਿਸ ਮੇਰੇ ਕੋਲ ਆ ਜਾਏ। ਲੇਕਿਨ ਕਿਹਾ ਜਾਂਦਾ ਹੈ ਕਿ ਜਿਹੜਾ ਵਕਤ ਗੁਜ਼ਰ ਜਾਏ ਉਹ ਕਦੀ ਵਾਪਿਸ ਨਹੀਂ ਆਉਂਦਾ। ਯਾਦ ਰੱਖੋ ਕਿ ਐਸੇ ਲੋਕ ਉਮਰ ਭਰ ਆਪਣੇ ਹੱਸਦੇ ਵੱਸਦੇ ਘਰਾਂ ਦੀ ਤਬਾਹੀ ਦਾ ਮਾਤਮ ਕਰਦੇ ਰਹਿੰਦੇ ਨੇ, ਤੇ ਫਿਰ ਦੂਸਰਿਆਂ ਨੂੰ ਇਹਦਾ ਜ਼ਿੰਮੇਦਾਰ ਵੀ ਠਹਿਰਾਉਂਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਬੱਚਿਆਂ ਵਾਲੇ ਮੀਆਂ ਬੀਵੀ 'ਚ ਤਲਾਕ ਇਸ ਕਦਰ ਅਜ਼ੀਅਤਨਾਕ ਹੁੰਦੀ ਏ ਕਿ ਜਿਹਦਾ ਅੰਦਾਜ਼ਾ ਸਿਰਫ ਉਹੀ ਲੋਕ ਕਰ ਸਕਦੇ ਨੇ ਜਿਹਨਾਂ ਨੂੰ ਇਹਦਾ ਸਾਹਮਣਾ ਕਰਨਾ ਪਿਆ ਹੋਏ। ਉਹਨਾਂ ਲੋਕਾਂ ਦੀ ਜ਼ਿੰਦਗੀ ਹਮੇਸ਼ਾ ਦੇ ਲਈ ਦੁੱਖ ਤੇ ਪਛਤਾਵਾ ਬਣ ਜਾਂਦੀ ਏ। ਅਗਰ ਅਸੀਂ ਕਿਸੇ ਤਲਾਕ ਯਾਫਤਾ ਫਰਦ ਤੋਂ ਇਹ ਪੁੱਛੀਏ ਕਿ ਕੀ ਤਲਾਕ ਦੇ ਸਿਵਾ ਉਹਨਾਂ ਦੇ ਅਜ਼ਦਵਾਜੀ ਮਸਲਿਆਂ ਦਾ ਹੋਰ ਕੋਈ ਹੱਲ ਮੁਮਕਿਨ ਨਹੀਂ ਸੀ, ਤੇ ਸਾਥੀਓ, ਅਗਰ ਇਹ ਸਵਾਲ ਕਿਸੇ ਔਰਤ ਕੋਲੋਂ ਕੀਤਾ ਜਾਏ ਤੇ ਉਹ ਇਹੋ ਹੀ ਕਹੇਗੀ ਕਿ ਮੇਰਾ ਸ਼ੌਹਰ ਮੇਰਾ ਖਿਆਲ ਨਹੀਂ ਰੱਖਦਾ ਸੀ, ਉਹ ਬਹੁਤ ਖੁਦਗਰਜ਼ ਸੀ, ਉਹਨੂੰ ਆਪਣੇ ਸਿਵਾ ਕੁਝ ਨਜ਼ਰ ਨਹੀਂ ਆਉਂਦਾ ਸੀ, ਹਰ ਵੇਲੇ ਮੇਰੇ ਨਾਲ ਲੜਦਾ ਰਹਿੰਦਾ ਸੀ। ਤੇ ਫਿਰ ਇਸੇ ਤਰ੍ਹਾਂ ਦੀਆਂ ਹੋਰ ਵੀ ਗੱਲਾਂ ਨੇ ਜਿਹੜੀਆਂ ਕਿ ਤਲਾਕ ਯਾਫਤਾ ਔਰਤਾਂ ਬਿਆਨ ਕਰਦੀਆਂ ਨੇ। ਤੇ ਅਗਰ ਮਰਦ ਹਜ਼ਰਾਤ ਤੋਂ ਇਸ ਗੱਲ ਦਾ ਜਵਾਬ ਪੁੱਛਿਆ ਜਾਏ ਤੇ ਉਹ ਵੀ ਕੁਝ ਇਸੇ ਕਿਸਮ ਦੇ ਹੀ ਜਵਾਬ ਦਿੰਦੇ ਨੇ ਕਿ ਮੇਰੀ ਬੀਵੀ ਬਹੁਤ ਜ਼ਿਆਦਾ ਫਜ਼ੂਲ ਖਰਚ ਸੀ, ਘਰ 'ਤੇ ਤਵੱਜਾ ਨਹੀਂ ਦਿੰਦੀ ਸੀ, ਝਗੜਾਲੂ ਸੀ ਅਤੇ ਸ਼ੱਕੀ ਮਜ਼ਾਜ ਸੀ, ਜਿਹਦੀ ਵਜ੍ਹਾ ਨਾਲ ਮੈਂ ਉਹਨੂੰ ਤਲਾਕ ਦੇ ਦਿੱਤੀ ਏ। ਲੇਕਿਨ ਸਾਥੀਓ, ਯਾਦ ਰੱਖੋ ਕਿ ਤਲਾਕ ਜਿਸਮ ਅਤੇ ਰੂਹ ਦੋਨਾਂ ਦੇ ਲਈ ਅਜ਼ੀਅਤਨਾਕ ਏ। ਅਜ਼ਦਵਾਜੀ ਬਿਮਾਰੀਆਂ ਦਾ ਇਲਾਜ ਸਮਝ ਕੇ ਇਹਦਾ ਸਹਾਰਾ ਲੈਣ ਵਾਲਿਆਂ ਨੂੰ ਅਕਸਰ ਔਕਾਤ ਬਾਅਦ 'ਚੋਂ ਪਛਤਾਉਣਾ ਪੈਂਦਾ ਏ। ਫਿਰ ਉਹਨਾਂ ਨੂੰ ਪਤਾ ਚੱਲਦਾ ਏ ਕਿ ਇਹ ਇਲਾਜ ਬਿਮਾਰੀ ਤੋਂ ਵੀ ਬਦਤਰ ਏ। ਬੇਸ਼ੱਕ ਕਈ ਸੂਰਤਾਂ 'ਚ ਤਲਾਕ ਲੈਣਾ ਦਰੁਸਤ ਹੁੰਦਾ ਏ। ਮਸਲਨ, ਅਗਰ ਮੀਆਂ ਆਪਣੀ ਬੀਵੀ ਨੂੰ ਮਾਰਦਾ ਹੋਏ, ਸ਼ਦੀਦ ਕਿਸਮ ਦੇ ਜਜ਼ਬਾਤੀ ਜਬਰ ਨਾਲ ਕੰਮ ਲੈਂਦਾ ਹੋਏ, ਜਾਂ ਦੋਨਾਂ 'ਚੋਂ ਕੋਈ ਮਨਸ਼ੀਆਤ ਦਾ ਸ਼ਿਕਾਰ ਹੋਏ, ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਤੋਂ ਬੇਪਰਵਾਹ ਹੋ ਜਾਏ, ਤੇ ਫਿਰ ਅਜ਼ਦਵਾਜੀ ਬੰਧਨ ਨੂੰ ਬਰਕਰਾਰ ਰੱਖਣਾ ਬਹੁਤ ਮੁਸ਼ਕਿਲ ਤੇ ਤਕਲੀਫ ਦੇ ਹੋ ਜਾਂਦਾ ਏ। ਐਸੀ ਸੂਰਤ 'ਚ ਅਗਰ ਤਲਾਕ ਲੈ ਵੀ ਲਈ ਜਾਏ ਤੇ ਇੰਨਾ ਦੁੱਖ ਨਹੀਂ ਹੁੰਦਾ। ਪਰ ਸਾਥੀਓ, ਮੀਆਂ ਤੇ ਬੀਵੀ ਨੂੰ ਹਰ ਮੁਮਕਿਨ ਕੋਸ਼ਿਸ਼ ਕਰਨੀ ਚਾਹੀਦੀ ਏ ਕਿ ਉਹ ਆਪਣੇ ਇਸ ਰਿਸ਼ਤੇ ਨੂੰ ਬਚਾ ਲੈਣ। ਸਾਥੀਓ, ਯਾਦ ਰੱਖੋ ਕਿ ਕਿਸੇ ਵੀ ਮਸਲੇ ਦਾ ਹੱਲ ਤਲਾਕ ਲੈ ਲੈਣਾ ਨਹੀਂ, ਜਦੋਂ ਤੱਕ ਕੋਈ ਖਾਸ ਵਜ੍ਹਾ ਨਾ ਹੋਏ। ਅਸੀਂ ਵੇਖਦੇ ਹਾਂ ਕਿ ਜ਼ਿੰਦਗੀ ਦੇ ਪੁਰਾਣੇ ਨਿਜ਼ਾਮ 'ਚ ਤਲਾਕ ਦਾ ਰਿਵਾਜ ਬਹੁਤ ਘੱਟ ਸੀ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਮਾਜ਼ੀ 'ਚ ਅਜ਼ਦਵਾਜੀ ਜ਼ਿੰਦਗੀ ਬਹੁਤ ਖੁਸ਼ਗਵਾਰ ਸੀ, ਲੇਕਿਨ ਇਹ ਰਵਾਇਤ ਬਹੁਤ ਘੱਟ ਪਾਈ ਜਾਂਦੀ ਸੀ। ਪਹਿਲੇ ਪਹਿਲ ਅਗਰ ਖਾਨਦਾਨ 'ਚੋਂ ਕਿਸੇ ਜੋੜੇ ਦੀ ਤਲਾਕ ਹੋ ਜਾਂਦੀ ਸੀ ਤੇ ਉਹਨੂੰ ਗੁਨਾਹਗਾਰ ਮੰਨ ਲਿਆ ਜਾਂਦਾ ਸੀ। ਇਹ ਗੱਲ ਪੂਰੇ ਖਾਨਦਾਨ ਦੇ ਲਈ ਸ਼ਰਮਨਾਕ ਸਮਝੀ ਜਾਂਦੀ ਸੀ, ਮਗਰ ਹੁਣ ਅਸੀਂ ਵੇਖਦੇ ਹਾਂ ਕਿ ਇਹ ਗੱਲ ਪਹਿਲੇ ਜੈਸੀ ਸ਼ਰਮਨਾਕ ਨਹੀਂ ਰਹੀ, ਬਲਕਿ ਇਹਦੀ ਸ਼ਰ ਵੱਧਦੀ ਚਲੀ ਜਾ ਰਹੀ ਏ। ਸੋ ਇਸ ਲਈ ਸਾਥੀਓ, ਅੱਜ ਮੈਂ ਉਹਨਾਂ ਤਮਾਮ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਆਖਰੀ ਕਦਮ ਉਠਾਉਣ ਤੋਂ ਪਹਿਲੇ ਤੁਸੀਂ ਆਪਣੇ ਅਜ਼ਦਵਾਜੀ ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ। ਤੇ ਜਿਹੜੇ ਲੋਕ ਇਹ ਗੱਲ ਨਹੀਂ ਸਮਝਦੇ ਤੇ ਤਲਾਕ ਦਾ ਤਰੀਕਾ ਅਪਣਾਉਂਦੇ ਨੇ, ਉਹਨਾਂ ਨੂੰ ਇਹ ਜਾਣਨ ਦੀ ਜ਼ਰੂਰਤ ਏ ਕਿ ਤਲਾਕ ਅਜ਼ਦਵਾਜੀ ਜ਼ਿੰਦਗੀ ਦੇ ਮਸਾਇਲ ਦਾ ਹੱਲ ਨਹੀਂ। ਇਹ ਵੈਸੇ ਹੀ ਏ ਜਿਵੇਂ ਕਿ ਕੋਈ ਸ਼ਖਸ ਆਪਣੀ ਬਿਮਾਰੀ ਦਾ ਇਲਾਜ ਕਰਨ ਦੀ ਬਜਾਏ ਆਪਣੀ ਜਾਨ ਲੈਣ 'ਤੇ ਉਤਰ ਆਏ। ਸਾਥੀਓ, ਯਾਦ ਰੱਖੋ ਕਿ ਤਲਾਕ ਵਾਕਿਆ ਹੀ ਇੱਕ ਜਹੰਨਮ ਏ, ਤਲਾਕ ਯਾਫਤਾ ਲੋਕਾਂ ਨੂੰ ਇਹ ਜਜ਼ਬਾਤੀ ਤੂਫਾਨ ਥੰਮ ਜਾਣ ਦੇ ਬਾਅਦ ਪਛਤਾਉਣਾ ਪੈਂਦਾ ਏ। ਉਹਨਾਂ ਦੀ ਆਪਣੀ ਜ਼ਿੰਦਗੀ, ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਏ। ਅਜ਼ੀਜ਼ਾਂ ਤੇ ਦੋਸਤਾਂ ਦੇ ਨਾਲ ਤਾਲੁਕਾਤ ਖਤਮ ਹੋ ਜਾਂਦੇ ਨੇ। ਸਾਥੀਓ, ਯਾਦ ਰੱਖੋ ਕਿ ਕਈ ਦਫ਼ਾ ਅੱਛੀ ਤਰਬੀਅਤ ਨਾ ਹੋਣ ਦੀ ਵਜ੍ਹਾ ਨਾਲ ਮੀਆਂ ਬੀਵੀ 'ਚ ਤਲਾਕ ਹੋ ਜਾਂਦੀ ਏ। ਖਾਸ ਤੌਰ 'ਤੇ ਜਿਹੜੇ ਨੌਜਵਾਨ ਜੋੜੇ ਹੁੰਦੇ ਨੇ, ਉਹਨਾਂ ਨੂੰ ਵਾਲਿਦੈਨ ਦੀ ਤਰਫੋਂ ਅੱਛੀ ਤਰਬੀਅਤ ਜਾਂ ਅੱਛੀ ਰਹਿਨਮਾਈ ਨਹੀਂ ਮਿਲੀ ਹੁੰਦੀ, ਜਿਹਦੀ ਵਜ੍ਹਾ ਨਾਲ ਉਹ ਆਪਣੇ ਰਿਸ਼ਤੇ ਨੂੰ ਨਹੀਂ ਬਚਾ ਪਾਉਂਦੇ। ਸਾਥੀਓ, ਯਾਦ ਰੱਖੋ ਕਿ ਸ਼ਾਦੀ ਜੈਸੇ ਅਹਿਮ ਮਾਮਲੇ ਨੂੰ ਹਾਲਾਤ ਦੇ ਬਹਾਉ 'ਤੇ ਨਹੀਂ ਛੱਡਣਾ ਚਾਹੀਦਾ। ਇਹ ਇੱਕ ਹਮਾਕਤ ਏ। ਇਸ ਤਰਜ਼ੇ ਫਿਕਰ ਦਾ ਨਤੀਜਾ ਐਵੇਂ ਕਿ ਸਾਡੇ ਮਾਸ਼ਰੇ 'ਚ ਅਜ਼ਦਵਾਜੀ ਜ਼ਿੰਦਗੀ ਤਕਲੀਫ ਦੇ ਹੱਦ ਤੱਕ ਬੇਢੰਗੀ ਹੋ ਚੁੱਕੀ ਏ, ਅਤੇ ਫਿਰ ਬਹੁਤ ਸਾਰੇ ਜੋੜੇ ਆਪਣੀ ਜ਼ਿੰਦਗੀ ਤੋਂ ਤੰਗ ਆ ਜਾਂਦੇ ਨੇ ਅਤੇ ਇਸ ਬੰਧਨ ਤੋਂ ਨਿਜਾਤ ਪਾਉਣ ਦੇ ਲਈ ਤਲਾਕ ਦਾ ਸਹਾਰਾ ਲੈ ਲੈਂਦੇ ਨੇ। ਯਾਦ ਰੱਖੋ ਕਿ ਸਭ ਤੋਂ ਪਹਿਲੇ ਇਹ ਵਾਲਿਦੈਨ ਦੀ ਜ਼ਿੰਮੇਵਾਰੀ ਏ ਕਿ ਉਹ ਆਪਣੇ ਬੱਚਿਆਂ ਦੀ ਐਸੀ ਤਰਬੀਅਤ ਕਰਨ ਕਿ ਉਹ ਅਜ਼ਦਵਾਜੀ ਜ਼ਿੰਦਗੀ ਦੇ ਉਤਾਰ ਚੜ੍ਹਾਓ ਦਾ ਮਿਲ ਕੇ ਮੁਕਾਬਲਾ ਕਰ ਸਕਣ। ਇਹਦੇ ਇਲਾਵਾ, ਜਿਵੇਂ ਕਿ ਹੁਣੇ ਮੈਂ ਤੁਹਾਨੂੰ ਦੱਸਿਆ ਹੈ ਕਿ ਤਲਾਕ ਸ਼ਰਮਨਾਕ ਗੱਲ ਸਮਝੀ ਜਾਂਦੀ ਏ, ਮੀਆਂ ਬੀਵੀ ਦੇ ਇਲਾਵਾ ਉਹਨਾਂ ਦੇ ਅਜ਼ੀਜ਼ਾਂ ਤੇ ਦੋਸਤਾਂ ਦੇ ਲਈ ਵੀ ਤਲਾਕ ਅਫਸੋਸਨਾਕ ਗੱਲ ਏ। ਐਸੇ ਅਫਰਾਦ ਆਪਣੇ ਮਾਸ਼ਰੇ 'ਚ ਆਪਣਾ ਮੁਕਾਮ ਨਹੀਂ ਬਣਾ ਪਾਉਂਦੇ। ਸੋ ਸਾਥੀਓ, ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਤਲਾਕ ਜੈਸੇ ਰੋਗ ਤੋਂ ਬਚੋ, ਤੇ ਫਿਰ ਆਪਣੀ ਅਜ਼ਦਵਾਜੀ ਜ਼ਿੰਦਗੀ ਨੂੰ ਬਿਹਤਰ ਬਣਾਓ, ਕਿਉਂਕਿ ਸ਼ਾਦੀ ਇੱਕ ਮੁਕੱਦਸ ਰਿਸ਼ਤਾ ਏ ਤੇ ਬਾਈਬਲ ਮੁਕੱਦਸ 'ਚ ਇਹਨੂੰ ਪਾਕ ਰਿਸ਼ਤਾ ਕਿਹਾ ਗਿਆ ਏ। ਅਗਰ ਅਸੀਂ ਇਸ ਪਾਕ ਰਿਸ਼ਤੇ ਨੂੰ ਤੋੜ ਦੇਵਾਂਗੇ, ਤੇ ਫਿਰ ਖੁਦਾਵੰਦ ਖੁਦਾ ਵੀ ਸਾਡੇ ਤੋਂ ਨਾਰਾਜ਼ ਹੋਣਗੇ। ਸੋ ਸਾਨੂੰ ਇਹ ਚਾਹੀਦਾ ਏ ਕਿ ਅਸੀਂ ਆਪਣੇ ਮਸਾਇਲ ਦਾ ਹੱਲ ਤਲਾਸ਼ ਕਰੀਏ ਤੇ ਆਪਣੀ ਅਜ਼ਦਵਾਜੀ ਜ਼ਿੰਦਗੀ ਨੂੰ ਬਿਹਤਰ ਬਣਾਈਏ। ਸੋ ਸਾਥੀਓ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 00923101767962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 00923101767962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ, ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸ ਮਸੀਹ ਦੇ ਜਲਾਲੀ ਤੇ ਪੁਰਫਜ਼ਲ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਮੁਕਾਸ਼ਵਾ ਦੀ ਕਿਤਾਬ 'ਚੋਂ ਇੱਕ ਹੈਰਤ ਅੰਗੇਜ਼ ਪੇਸ਼ਨਗੋਈ ਦੇ ਬਾਰੇ ਜਾਣਾਂਗੇ ਜਿਹਦਾ ਤਾਲੁਕ ਸਾਡੇ ਇਮਾਨ ਦੇ ਨਾਲ ਹੈ। ਸਾਥੀਓ, ਇੱਕ ਦਫ਼ਾ ਦਾ ਜ਼ਿਕਰ ਹੈ ਕਿ ਇੱਕ ਹਵਾਈ ਜਹਾਜ਼ ਦੇ ਦਰਵਾਜ਼ੇ ਤੇ ਕੁਝ ਦੋਸਤ ਖੜੇ ਹੋਏ ਸਨ। ਉਹਨਾਂ ਨੇ 12,000 ਫੁੱਟ ਦੀ ਬੁਲੰਦੀ ਤੋਂ ਛਲਾਂਗ ਲਗਾਉਣੀ ਸੀ। ਉਹਨਾਂ ਨੇ ਆਪਣੇ ਨਾਲ ਪੈਰਾਸ਼ੂਟ ਬਣੇ ਹੋਏ ਸਨ ਤੇ ਉਹਨਾਂ ਨੇ ਇਹ ਤਜਰਬਾ ਹਾਸਲ ਕਰਨਾ ਸੀ ਕਿ 12,000 ਫੁੱਟ ਦੀ ਬੁਲੰਦੀ ਤੇ ਜਦੋਂ ਪਹੁੰਚਿਆ ਜਾਂਦਾ ਹੈ ਉਸ ਵੇਲੇ ਕੀ ਮਹਿਸੂਸ ਹੁੰਦਾ ਹੈ। ਸੋ ਉਹਨਾਂ ਦੋਸਤਾਂ ਨੇ ਇੱਕ ਇੱਕ ਕਰਕੇ ਛਲਾਂਗ ਲਗਾਈ ਤੇ ਆਪਣੇ ਪੈਰਾਸ਼ੂਟ ਖੋਲ੍ਹੇ ਤੇ ਹਵਾ ਵਿੱਚ ਉੱਡਣ ਲੱਗੇ। ਪਰ ਉਹਨਾਂ ਚੋਂ ਇੱਕ ਐਸਾ ਸ਼ਖਸ ਸੀ ਜਿਹਦਾ ਪੈਰਾਸ਼ੂਟ ਨਾ ਖੁੱਲ੍ਹ ਪਾਇਆ ਤੇ 50 ਮੀਲ ਫੀ ਘੰਟੇ ਦੀ ਰਫ਼ਤਾਰ ਨਾਲ ਉਹ ਜ਼ਮੀਨ ਵੱਲ ਜਾਂਦਿਆ ਸੀ ਤੇ ਖੌਫ ਦੀ ਵਜ੍ਹਾ ਤੋਂ ਉਹ ਪਰੇਸ਼ਾਨ ਹੋ ਗਿਆ, ਉਹ ਬੇਹੋਸ਼ ਹੋ ਗਿਆ। ਤੇ ਜਿਹੜਾ ਉਹਨਾਂ ਦਾ ਕਮਾਂਡਰ ਸੀ, ਉਹਨੇ ਜਦੋਂ ਵੇਖਿਆ ਕਿ ਸਾਡੇ ਇੱਕ ਦੋਸਤ ਦਾ ਪੈਰਾਸ਼ੂਟ ਨਹੀਂ ਖੁੱਲ੍ਹਿਆ, ਉਸ ਕਮਾਂਡਰ ਨੇ ਜਲਦੀ ਨਾਲ ਉਹਦੇ ਵੱਲ ਰੁੱਖ ਕੀਤਾ ਤੇ ਜਿਵੇਂ ਹੀ ਉਹ ਉਸ ਸ਼ਖਸ ਤੱਕ ਪਹੁੰਚਿਆ ਉਹਨੇ ਵੇਖਿਆ ਕਿ ਉਹ ਤੇ ਬੇਹੋਸ਼ ਹੈ। ਸੋ ਉਹਨੇ ਉਹਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਉਹਦੀ ਜਾਨ ਨੂੰ ਬਚਾ ਲਿਆ। ਜਿਹੜੇ ਸ਼ਖਸ ਦੀ ਜਾਨ ਬਚਾਈ ਗਈ, ਜਦੋਂ ਉਹ ਹੋਸ਼ ਵਿੱਚ ਆਇਆ ਉਸ ਵੇਲੇ ਉਹ ਆਪਣੇ ਕਮਾਂਡਰ ਦਾ ਬੜਾ ਸ਼ੁਕਰਗੁਜ਼ਾਰ ਹੋਇਆ। ਉਹਨੇ ਉਹਦਾ ਸ਼ੁਕਰੀਆ ਅਦਾ ਕੀਤਾ ਤੇ ਉਹ ਹਮੇਸ਼ਾ ਦੇ ਲਈ ਉਹਦਾ ਸ਼ੁਕਰਗੁਜ਼ਾਰ ਸੀ ਕਿ ਕਿਵੇਂ ਉਹਨੇ ਉਹਦੀ ਜਾਨ ਨੂੰ ਬਚਾਇਆ। ਮੁਸੀਬਤ ਵਿੱਚ ਮੇਰੇ ਸਾਥੀਓ, ਅਸੀਂ ਜਿਹੜੀ ਦੁਨੀਆਂ ਵਿੱਚ ਰਹਿੰਦੇ ਪਏ ਹਾਂ, ਇਹ ਦੁਨੀਆਂ ਵੀ ਖਤਰੇ ਤੋਂ ਮਹਿਫੂਜ਼ ਨਹੀਂ ਹੈ। ਹਰ ਪਾਸੇ ਅਫਰਾ ਤਫਰੀ ਪੈ ਜਾਂਦੀ ਹੈ, ਮੁਸੀਬਤਾਂ, ਪਰੇਸ਼ਾਨੀਆਂ, ਤਕਲੀਫਾਂ, ਲੜਾਈ ਝਗੜੇ, ਕਤਲੋਗਾਰਤ, ਮੌਤ ਪਾਈ ਜਾਂਦੀ ਹੈ। ਆਏ ਰੋਜ਼ ਜ਼ਲਜ਼ਲੇ ਆਉਂਦੇ ਨੇ, ਕੌਮ ਤੇ ਕੌਮ ਚੜਾਈ ਕਰਦੀ ਪਈ ਹੈ, ਹਰ ਪਾਸੇ ਬੇਚੈਨੀ ਪਾਈ ਜਾਂਦੀ ਹੈ, ਕਤਲੋਗਾਰਤ ਪਾਈ ਜਾਂਦੀ। ਪਰ ਇਸ ਤਰ੍ਹਾਂ ਦੇ ਮਾਹੌਲ ਵਿੱਚ ਵੀ ਅਸੀਂ ਖੁਦਾ ਦੇ ਕਲਾਮ ਚੋਂ ਖੁਸ਼ਖਬਰੀ ਦਾ ਪੈਗਾਮ ਪਾਉਂਦੇ ਹਾਂ, ਤੇ ਇਹ ਖੁਸ਼ਖਬਰੀ ਦਾ ਪੈਗਾਮ ਸਾਰੀ ਦੁਨੀਆਂ ਦੇ ਲਈ ਹੈ। ਸਾਥੀਓ, ਯਿਸੂ ਮਸੀਹ ਨੇ ਵੀ ਸਾਡੀ ਹਿਫਾਜ਼ਤ ਵਾਸਤੇ, ਸਾਨੂੰ ਬਚਾਉਣ ਵਾਸਤੇ ਆਪਣੇ ਫਰਿਸ਼ਤਿਆਂ ਨੂੰ ਘੱਲਿਆ। ਉਹ ਫਰਿਸ਼ਤੇ ਖੁਸ਼ਖਬਰੀ ਦਾ ਵੀ ਪੈਗਾਮ ਪਹੁੰਚਾਉਂਦੇ ਨੇ ਤੇ ਨਾਲ ਨਾਲ ਸਾਡੀ ਹਿਫਾਜ਼ਤ ਵੀ ਕਰਦੇ ਨੇ। ਮਸੀਹ ਵਿੱਚ ਮੇਰੇ ਸਾਥੀਓ, ਮੁਕਾਸ਼ਵਾ ਦੀ ਕਿਤਾਬ ਵਿੱਚ ਅਸੀਂ ਆਖਰੀ ਜ਼ਮਾਨੇ ਦੇ ਲਈ ਅਹਿਮ ਪੈਗਾਮ ਪਾਉਂਦੇ ਹਾਂ। ਖੁਦਾ ਨੇ ਹਰ ਜ਼ਮਾਨੇ ਵਿੱਚ ਆਪਣਾ ਪੈਗਾਮ ਲੋਕਾਂ ਤੱਕ ਪਹੁੰਚਾਇਆ ਹੈ ਤਾਂ ਕਿ ਲੋਕ ਉਸ ਕਲਾਮ ਨੂੰ ਸੁਣ ਕੇ ਆਪਣੇ ਆਪ ਨੂੰ ਬਚਾ ਲੈਣ। ਮੁਕਾਸ਼ਵਾ ਦੀ ਕਿਤਾਬ ਸਾਨੂੰ ਇਹ ਗੱਲ ਦੱਸਦੀ ਹੈ ਕਿ ਖੁਦਾਵੰਦ ਸਾਡਾ ਖੁਦਾ ਮੁਹੱਬਤ ਕਰਨ ਵਾਲਾ ਖੁਦਾ ਹੈ। ਉਹ ਸਾਨੂੰ ਦਾਅਵਾ ਦਿੰਦਾ ਕਿ ਅਸੀਂ ਉਹਦੇ ਕੋਲ ਆ ਕੇ ਉਹਦੇ ਕੋਲੋਂ ਜ਼ਿੰਦਗੀ ਪਾਈਏ ਤੇ ਕਸਰਤ ਦੀ ਜ਼ਿੰਦਗੀ ਪਾਈਏ। ਮਸੀਹ ਵਿੱਚ ਮੇਰੇ ਸਾਥੀਓ, ਬਜ਼ੁਰਗ ਨੂਹ ਦੇ ਜ਼ਮਾਨੇ ਵਿੱਚ ਖੁਦਾ ਨੇ ਪਾਣੀ ਤੇ ਤੂਫਾਨ ਦੇ ਨਾਲ ਦੁਨੀਆਂ ਨੂੰ ਤਬਾਹ ਕੀਤਾ, ਪਰ ਦੁਨੀਆਂ ਨੂੰ ਤਬਾਹ ਕਰਨ ਤੋਂ ਪਹਿਲਾਂ ਖੁਦਾ ਨੇ ਲੋਕਾਂ ਤੇ ਇਸ ਗੱਲ ਨੂੰ ਜ਼ਾਹਿਰ ਵੀ ਕੀਤਾ ਕਿ ਉਹ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੌਬਾ ਤੱਕ ਨੌਬਤ ਚਾਹੁੰਦਾ ਹੈ। ਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨੂਹ ਤੇ ਉਹਦਾ ਖਾਨਦਾਨ ਕਿਸ਼ਤੀ ਵਿੱਚ ਆ ਗਿਆ, ਜਦਕਿ ਬਾਕੀ ਜਿਹੜੇ ਲੋਕ ਸਨ ਉਹ ਕਿਸ਼ਤੀ ਵਿੱਚ ਨਾ ਆਏ। ਸੋ ਇਸੇ ਤਰ੍ਹਾਂ ਯਾਦ ਰੱਖੋ, ਅੱਜ ਦੇ ਦੌਰ ਵਿੱਚ ਵੀ ਜਿਹੜੇ ਲੋਕ ਬਜ਼ੁਰਗ ਨੂਹ ਦੇ ਵਾਂਗੂ, ਉਹਦੇ ਖਾਨਦਾਨ ਦੇ ਵਾਂਗੂ ਖੁਦਾ ਦੇ ਫਜ਼ਲ ਨੂੰ, ਉਹਦੀ ਮੁਹੱਬਤ ਨੂੰ ਕਬੂਲ ਕਰ ਲੈਣਗੇ ਤੇ ਉਹਦੇ ਕੋਲ ਆ ਜਾਣਗੇ, ਉਹ ਬਚ ਜਾਣਗੇ। ਪਰ ਜਿਹੜੇ ਉਹਦੇ ਕਲਾਮ ਨੂੰ ਰੱਦ ਕਰ ਦੇਣਗੇ, ਉਹਦੀ ਮੁਹੱਬਤ ਨੂੰ, ਉਹਦੇ ਰਹਿਮ ਨੂੰ ਰੱਦ ਕਰ ਦੇਣਗੇ, ਉਹ ਹਲਾਕ ਹੋ ਜਾਣਗੇ। ਇਸ ਤੋਂ ਇਲਾਵਾ ਅਸੀਂ ਵੇਖਦੇ ਕਿ ਬਜ਼ੁਰਗ ਯੂਸਫ ਦੇ ਜ਼ਮਾਨੇ ਵਿੱਚ ਵੀ ਖੁਦਾ ਨੇ ਬਜ਼ੁਰਗ ਯੂਸਫ ਨੂੰ ਮਿਸਰ ਵਿੱਚ ਘੱਲਿਆ ਤਾਂ ਕਿ ਮਿਸਰ ਦੇ ਲੋਕ ਆਉਣ ਵਾਲੇ ਕਾਲ ਤੋਂ ਬਚ ਜਾਣ, ਉਸ ਮੁਸੀਬਤ ਵਾਸਤੇ ਤਿਆਰ ਹੋ ਜਾਣ। ਤੇ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਪੜ੍ਹਦੇ ਹਾਂ। ਉਹ ਮਸੀਹ ਯਸੂ ਦੀ ਪਹਿਲੀ ਆਮਦ ਦੇ ਲਈ ਰਾਹ ਤਿਆਰ ਕਰਨ ਦੇ ਲਈ ਆਇਆ ਸੀ। ਮੈਂ ਵੀ ਤੇ ਤੁਸੀਂ ਵੀ ਹੁਣ ਇਸ ਲਈ ਘੱਲੇ ਗਏ ਹਾਂ ਤਾਂ ਕਿ ਅਸੀਂ ਮਸੀਹ ਯਸੂ ਦੀ ਦੂਜੀ ਆਮਦ ਲਈ ਰਾਹ ਤਿਆਰ ਕਰੀਏ। ਸੋ ਮਸੀਹ ਵਿੱਚ ਮੇਰੇ ਸਾਥੀਓ, ਇਹ ਪੈਗਾਮ ਜਿਹੜਾ ਅੱਜ ਮੈਂ ਤੁਹਾਨੂੰ ਦਿੰਦਿਆਂ ਵਾਂ, ਇਹ ਪੈਗਾਮ ਅਗਰ ਬਾਈਬਲ ਮੁਕੱਦਸ ਵਿੱਚ ਹੈ ਵੇ ਤਾਂ ਮੇਰੇ ਲਈ ਹੈ, ਅਗਰ ਇਹ ਬਾਈਬਲ ਮੁਕੱਦਸ ਵਿੱਚ ਨਹੀਂ ਹੈ ਤਾਂ ਫਿਰ ਇਹ ਮੇਰੇ ਲਈ ਨਹੀਂ ਹੈ। ਸੋ ਜਿਵੇਂ ਕਿ ਮੈਂ ਗੱਲ ਬਿਆਨ ਕਰ ਚੁੱਕਿਆ ਵਾਂ ਕਿ ਮੁਕਾਸ਼ਵਾ ਦੀ ਕਿਤਾਬ ਵਿੱਚ ਆਖਰੀ ਜ਼ਮਾਨੇ ਦੇ ਲਈ ਅਹਿਮ ਪੈਗਾਮ ਪਾਇਆ ਜਾਂਦਾ ਹੈ, ਤੇ ਜ਼ਰੂਰੀ ਹੈ ਕਿ ਅਸੀਂ ਉਸ ਪੈਗਾਮ ਤੋਂ ਵਾਕਿਫ ਹੋਈਏ, ਉਸ ਪੈਗਾਮ ਨੂੰ ਜਾਣੀਏ। ਆਓ ਅਸੀਂ ਇਸ ਆਖਰੀ ਵਕਤ ਦੇ ਪੈਗਾਮ ਨੂੰ ਜਾਣੀਏ ਜਿਹੜਾ ਕਿ ਸਾਡੇ ਲਈ ਹੈ, ਤੁਹਾਡੇ ਲਈ ਹੈ। ਮੁਕਾਸ਼ਵਾ ਦੀ ਕਿਤਾਬ ਦੇ 14ਵੇਂ ਬਾਬ ਦੀ 6ਵੀਂ ਆਇਤ ਵਿੱਚ ਲਿਖਿਆ ਹੈ, ਫਿਰ ਮੈਂ ਇੱਕ ਹੋਰ ਫਰਿਸ਼ਤੇ ਨੂੰ ਆਸਮਾਨ ਦੇ ਵਿੱਚ ਉੱਡਦੇ ਹੋਏ ਵੇਖਣਾ ਵਾ, ਜਿਹਦੇ ਕੋਲ ਜ਼ਮੀਨ ਦੇ ਰਹਿਣ ਵਾਲਿਆਂ ਦੇ ਲਈ, ਹਰ ਕੌਮ, ਕਬੀਲਾ, ਅਹਿਲ ਜ਼ਬਾਨ ਤੇ ਉਮਤ ਨੂੰ ਸੁਣਾਉਣ ਦੇ ਲਈ ਅਬਦੀ ਖੁਸ਼ਖਬਰੀ ਸੀ। ਸੋ ਬਾਈਬਲ ਮੁਕੱਦਸ ਦਾ ਇਹ ਹਵਾਲਾ ਇਹ ਗੱਲ ਬਿਆਨ ਕਰਦਾ ਹੈ ਕਿ ਇੱਕ ਪਹਿਲਾ ਫਰਿਸ਼ਤਾ ਹੈ, ਉਹਦੇ ਕੋਲ ਹਰ ਨਸਲ ਦੇ ਲਈ, ਹਰ ਕੌਮ ਦੇ ਲਈ, ਹਰ ਜ਼ੁਬਾਨ ਦੇ ਲਈ ਖੁਸ਼ਖਬਰੀ ਦਾ ਪੈਗਾਮ ਪਾਇਆ ਜਾਂਦਾ ਹੈ। ਸੋ ਇਹ ਪੈਗਾਮ ਪੂਰੀ ਇਨਸਾਨੀਅਤ ਦੇ ਲਈ ਹੈ, ਪੂਰੀ ਦੁਨੀਆਂ ਦੇ ਲਈ ਹੈ। ਤੇ ਮੁਕਾਸ਼ਵਾ ਦੀ ਕਿਤਾਬ ਦੇ 14ਵੇਂ ਬਾਬ ਦੀ 14ਵੀਂ ਆਇਤ ਤੋਂ ਲੈ ਕੇ 16ਵੀਂ ਆਇਤ ਤੱਕ ਅਸੀਂ ਇਹ ਕਲਾਮ ਪਾਉਂਦੇ ਹਾਂ ਕਿ ਫਿਰ ਮੈਂ ਵੇਖਣਾ ਵਾਂ ਕਿ ਇੱਕ ਸਫੇਦ ਬੱਦਲ ਹੈ ਤੇ ਉਸ ਬੱਦਲ ਤੇ ਆਦਮਜ਼ਾਦ ਦੇ ਵਾਂਗੂ ਦਾ ਕੋਈ ਬੈਠਾ ਹੋਇਆ ਹੈ, ਉਹਦੇ ਸਿਰ ਤੇ ਸੋਨੇ ਦਾ ਤਾਜ ਤੇ ਹੱਥ ਵਿੱਚ ਤੇਜ਼ ਦਾਤਰੀ ਹੈ। ਫਿਰ ਇੱਕ ਹੋਰ ਫਰਿਸ਼ਤੇ ਨੇ ਮਕਦਸ ਤੋਂ ਨਿਕਲ ਕੇ ਉਸ ਬੱਦਲ ਤੇ ਬਹਿੰਦੇ ਹੋਇਆਂ ਬੁਲੰਦ ਆਵਾਜ਼ ਦੇ ਨਾਲ ਪੁਕਾਰਿਆ ਕਿ ਆਪਣੀ ਦਾਤਰੀ ਚਲਾ, ਕਿਉਂਕਿ ਕੱਟਣ ਦਾ ਵੇਲਾ ਆ ਗਿਆ, ਇਸ ਲਈ ਕਿ ਜ਼ਮੀਨ ਦੀ ਫਸਲ ਬੜੀ ਪੱਕ ਗਈ ਹੈ। ਤੇ ਜਿਹੜਾ ਬੱਦਲ ਤੇ ਬੈਠਾ ਹੋਇਆ ਸੀ ਉਹਨੇ ਆਪਣੀ ਤੇਜ਼ ਦਾਤਰੀ ਨਾਲ ਜ਼ਮੀਨ ਦੀ ਫਸਲ ਨੂੰ ਕੱਟਿਆ। ਮਸੀਹ ਵਿੱਚ ਮੇਰੇ ਸਾਥੀਓ, ਮੁਕਾਸ਼ਵਾ ਦੀ ਕਿਤਾਬ ਵਿੱਚ ਫਸਲ ਤੋਂ ਕੀ ਮੁਰਾਦ ਹੈ? ਮਤੀ ਦੀ ਅੰਜੀਲ ਦੇ 13ਵੇਂ ਬਾਬ ਦੀ 39ਵੀਂ ਆਇਤ ਵਿੱਚ ਲਿਖਿਆ ਹੈ, ਜਿਹੜੇ ਦੁਸ਼ਮਣ ਨੇ ਉਹਨੂੰ ਬੋਇਆ ਉਹ ਅਬਲੀਸ ਹੈ ਤੇ ਕਟਾਈ ਦੁਨੀਆਂ ਦਾ ਆਖਰ ਹੈ ਤੇ ਕੱਟਣ ਵਾਲੇ ਫਰਿਸ਼ਤੇ ਨੇ। ਸੋ ਯਾਦ ਰੱਖੋ, ਜਿਹੜੀ ਫਸਲ ਹੈ ਇਸ ਤੋਂ ਮੁਰਾਦ ਦੁਨੀਆਂ ਹੈ ਤੇ ਕੱਟਣ ਵਾਲੇ ਫਰਿਸ਼ਤੇ ਨੇ। ਸੋ ਮੁਕਾਸ਼ਵਾ ਦੀ ਕਿਤਾਬ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਯਿਸੂ ਮਸੀਹ ਦੀ ਦੂਜੀ ਆਮਦ ਤੇ ਫਸਲ ਦੀ ਕਟਾਈ ਹੋਏਗੀ, ਅੱਛੇ ਦਾਣੇ ਜਮ੍ਹਾਂ ਕਰ ਲਏ ਜਾਣਗੇ। ਸੋ ਯਿਸੂ ਮਸੀਹ ਦੀ ਦੂਜੀ ਆਮਦ ਤੇ ਗੁਨਾਹ ਦਾ ਰਾਜ ਖਤਮ ਹੋ ਜਾਏਗਾ। ਸੋ ਮਸੀਹ ਵਿੱਚ ਮੇਰੇ ਸਾਥੀਓ, ਮੁਕਾਸ਼ਵਾ ਦੀ ਕਿਤਾਬ ਦੇ 14ਵੇਂ ਬਾਬ ਦੀ 6ਵੀਂ ਆਇਤ ਵਿੱਚ ਸਾਡੇ ਵਾਸਤੇ ਅਬਦੀ ਖੁਸ਼ਖਬਰੀ ਦਾ ਪੈਗਾਮ ਪਾਇਆ ਜਾਂਦਾ ਹੈ, ਤੇ ਖੁਸ਼ਖਬਰੀ ਦਾ ਪੈਗਾਮ ਇਹ ਵੇ ਕਿ ਯਿਸੂ ਮਸੀਹ ਦੇ ਜ਼ਰੀਏ ਨਾਲ ਅਸੀਂ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਹਾਂ, ਅਸੀਂ ਨਜਾਤ ਪਾਉਂਦੇ ਹਾਂ। ਜਿਵੇਂ ਕਿ ਅਸੀਂ ਪਲੂਸ ਰਸੂਲ ਦਾ ਪਹਿਲਾ ਖਤ ਕਰੰਥੀਓਂ ਦੇ ਨਾਮ ਇਹਦੇ 15ਵੇਂ ਬਾਬ ਦੀ 3 ਤੇ 4 ਆਇਤ ਵਿੱਚ ਪਾਉਂਦੇ ਹਾਂ ਕਿ ਮੈਂ ਸਭ ਤੋਂ ਪਹਿਲੂ ਤੁਹਾਨੂੰ ਉਹੀ ਗੱਲ ਪਹੁੰਚਾ ਦਿੱਤੀ ਹੈ ਜਿਹੜੀ ਮੈਨੂੰ ਪਹੁੰਚੀ ਸੀ ਕਿ ਮਸੀਹ ਯਸੂ ਕਿਤਾਬੇ ਮੁਕੱਦਸ ਦੇ ਮੁਤਾਬਿਕ ਸਾਡੇ ਗੁਨਾਹਾਂ ਦੇ ਲਈ ਮੋਇਆ ਤੇ ਦਫ਼ਨ ਹੋਇਆ ਤੇ 3 ਦਿਨ ਕਿਤਾਬੇ ਮੁਕੱਦਸ ਦੇ ਮੁਤਾਬਿਕ ਜੀ ਉੱਠਿਆ। ਸੋ ਮਸੀਹ ਵਿੱਚ ਮੇਰੇ ਸਾਥੀਓ, ਅਬਦੀ ਖੁਸ਼ਖਬਰੀ ਇਹ ਵੇ ਕਿ ਮਸੀਹ ਯਸੂ ਸਾਡੇ ਗੁਨਾਹਾਂ ਦੇ ਲਈ ਮਰਿਆ। ਤੇ ਜਦੋਂ ਅਸੀਂ ਇਸ ਗੱਲ ਨੂੰ ਜਾਣ ਜਾਂਦੇ ਹਾਂ ਕਿ ਮਸੀਹ ਯਸੂ ਸਾਡੇ ਗੁਨਾਹਾਂ ਦੇ ਲਈ ਮਰਿਆ, ਉਸ ਵੇਲੇ ਸਾਡਾ ਕੀ ਰਵੱਈਆ ਹੁੰਦਾ ਹੈ, ਉਹਦੀ ਮੁਹੱਬਤ ਦਾ ਜਵਾਬ ਅਸੀਂ ਕਿਸ ਤਰ੍ਹਾਂ ਦਿੰਦੇ ਹਾਂ। ਖੁਦਾ ਨੇ ਤੇ ਦੁਨੀਆਂ ਦੇ ਨਾਲ ਇਸ ਤਰ੍ਹਾਂ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਕੋਈ ਵੀ ਉਹਦੇ ਤੇ ਈਮਾਨ ਲਿਆਏ ਉਹ ਹਲਾਕ ਨਾ ਹੋਏ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏ। ਔਰ ਫਿਰ ਮੇਰੇ ਸਾਥੀਓ, ਅਬਦੀ ਖੁਸ਼ਖਬਰੀ ਵਿੱਚ ਇੱਕ ਹੋਰ ਗੱਲ ਸ਼ਾਮਿਲ ਹੈ ਤੇ ਉਹ ਹੈ ਮਸੀਹ ਯਸੂ ਦੀ ਕਾਮਿਲ ਜ਼ਿੰਦਗੀ ਜਿਹੜੀ ਕਿ ਉਹਨੇ ਇਸ ਦੁਨੀਆਂ ਵਿੱਚ ਗੁਜ਼ਾਰੀ। ਤੇ ਮਸੀਹ ਯਸੂ ਨੇ ਇਸ ਲਈ ਕਾਮਿਲ ਜ਼ਿੰਦਗੀ ਇਸ ਦੁਨੀਆਂ ਵਿੱਚ ਗੁਜ਼ਾਰੀ ਤਾਂ ਕਿ ਉਹ ਸਾਡੇ ਗੁਨਾਹਾਂ ਨੂੰ ਆਪਣੇ ਉੱਤੇ ਲੈ ਕੇ ਸਲੀਬ ਤੇ ਜਾਨ ਦੇ ਕੇ ਸਾਡੇ ਗੁਨਾਹਾਂ ਦਾ ਕੁਫਾਰਾ ਅਦਾ ਕਰੇ। ਇਸ ਲਈ ਤੇ ਇਹ ਖੁਸ਼ਖਬਰੀ ਹੈ ਕਿ ਯਸੂ ਮਸੀਹ ਸਾਡੇ ਗੁਨਾਹਾਂ ਦੇ ਲਈ ਮਰਿਆ ਤੇ ਇਸ ਦੁਨੀਆਂ ਵਿੱਚ ਉਹਨੇ ਸਾਡੇ ਲਈ ਕਾਮਿਲ ਜ਼ਿੰਦਗੀ ਗੁਜ਼ਾਰੀ। ਤੇ ਤੀਜੀ ਗੱਲ ਜਿਹੜੀ ਇਸ ਖੁਸ਼ਖਬਰੀ ਵਿੱਚ ਸ਼ਾਮਿਲ ਹੈ ਉਹ ਹੈ ਮਸੀਹ ਯਸੂ ਮੁਰਦਿਆਂ ਚੋਂ ਜੀ ਉੱਠਿਆ। ਸੋ ਯਸੂ ਮਸੀਹ ਦਾ ਜ਼ਿੰਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਸਾਡਾ ਨਜਾਤ ਦੇਹਿੰਦਾ, ਸਾਡਾ ਖੁਦਾਵੰਦ ਖੁਦਾ ਜ਼ਿੰਦਾ ਖੁਦਾ ਹੈ। ਔਰ ਫਿਰ ਸਾਥੀਓ, ਅਬਦੀ ਖੁਸ਼ਖਬਰੀ ਵਿੱਚ ਚੌਥੀ ਗੱਲ ਜਿਹੜੀ ਸ਼ਾਮਿਲ ਹੈ ਉਹ ਹੈ ਕਿ ਮਸੀਹ ਯਸੂ ਆਸਮਾਨ ਤੇ ਉਠਾਏ ਗਏ। ਉਹ ਇਸ ਵੇਲੇ ਆਸਮਾਨ ਤੇ ਮੌਜੂਦ ਨੇ। ਦੁਨੀਆਂ ਵਿੱਚ ਜਿੰਨੇ ਵੀ ਨਬੀ, ਪੈਗੰਬਰ, ਰਸੂਲ ਆਏ, ਜਿੰਨੇ ਵੀ ਲੀਡਰ ਆਏ, ਉਹ ਸਾਰੇ ਦੇ ਸਾਰੇ ਮਰੇ ਤੇ ਅੱਜ ਤੱਕ ਉਹ ਕਬਰਾਂ ਵਿੱਚ ਨੇ। ਫਿਰਾਉਨ ਤੋਂ ਲੈ ਕੇ ਨਬੂਕਦਨਜ਼ਰ ਬਾਦਸ਼ਾਹ ਤੱਕ, ਸਿਕੰਦਰ ਆਜ਼ਮ ਤੋਂ ਲੈ ਕੇ ਕੈਸਰ ਤੱਕ, ਨੈਪੋਲੀਅਨ ਤੋਂ ਲੈ ਕੇ ਹਿਟਲਰ ਤੱਕ, ਸਾਰੇ ਸਾਰੇ ਮਰੇ, ਦਫ਼ਨ ਹੋਏ ਤੇ ਅੱਜ ਤੱਕ ਇਹ ਕਬਰਾਂ ਵਿੱਚ ਹੀ ਨੇ। ਪਰ ਸਾਡਾ ਨਜਾਤ ਦੇਹਿੰਦਾ ਖੁਦਾਵੰਦ ਯਿਸੂ ਮਸੀਹ ਜ਼ਿੰਦਾ ਹੈ। ਉਹ ਆਸਮਾਨ ਤੇ ਮੌਜੂਦ ਹੈ ਸਾਡੀ ਸ਼ਿਫਾਇਤ ਦੇ ਲਈ, ਸਾਨੂੰ ਨਜਾਤ ਤੇ ਅਬਦੀ ਜ਼ਿੰਦਗੀ ਦੇਣ ਦੇ ਲਈ। ਸੋ ਮਸੀਹ ਵਿੱਚ ਮੇਰੇ ਸਾਥੀਓ, ਯਿਸੂ ਮਸੀਹ ਵਿੱਚ ਅਸੀਂ ਜ਼ਿੰਦਗੀ ਪਾਉਂਦੇ ਹਾਂ ਤੇ ਕਸਰਤ ਦੀ ਜ਼ਿੰਦਗੀ ਪਾਉਂਦੇ ਹਾਂ। ਸੋ ਮੁਕਾਸ਼ਵਤ ਕਿਤਾਬ ਦੇ 14ਵੇਂ ਬਾਬ ਦੀ 7ਵੀਂ ਆਇਤ ਵਿੱਚ ਅਸੀਂ ਮਜ਼ੀਦ ਇਹ ਗੱਲ ਪੜ੍ਹਨੇ ਹਾਂ ਕਿ ਉਸ ਫਰਿਸ਼ਤੇ ਨੇ ਬੁਲੰਦ ਆਵਾਜ਼ ਨਾਲ ਕਿਹਾ ਕਿ ਖੁਦਾ ਕੋਲੋਂ ਡਰੋ, ਉਹਦੀ ਤਮਜੀਦ ਕਰੋ, ਕਿਉਂਕਿ ਉਹਦੀ ਅਦਾਲਤ ਦਾ ਵਕਤ ਆ ਪਹੁੰਚਿਆ। ਸੋ ਮਸੀਹ ਵਿੱਚ ਮੇਰੇ ਸਾਥੀਓ, ਉਹਦੀ ਅਦਾਲਤ ਦਾ ਵੇਲਾ ਆ ਪਹੁੰਚਿਆ ਹੈ। ਇਸ ਲਈ ਅਸੀਂ ਉਹਦੀ ਹੀ ਇਬਾਦਤ ਕਰੀਏ ਜਿਹਨੇ ਆਸਮਾਨ, ਜ਼ਮੀਨ, ਸਮੁੰਦਰ ਤੇ ਪਾਣੀ ਦੇ ਚਸ਼ਮੇ ਪੈਦਾ ਕੀਤੇ ਨੇ। ਸੋ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਡਰਨ ਤੋਂ ਕੀ ਮੁਰਾਦ ਹੈ? ਯਾਦ ਰੱਖਿਆ ਜੇ ਕਿ ਖੁਦਾ ਤੋਂ ਡਰਨ ਦਾ ਮਤਲਬ ਹੈ ਉਹਦੀ ਫਰਮਾ ਬਰਦਾਰੀ ਕਰਨਾ, ਉਹਦੀ ਤਾਜ਼ੀਮ ਕਰਨਾ, ਉਹਦੀ ਪੈਰਵੀ ਕਰਨਾ। ਇਸ ਲਈ ਪਾਕਲਾਂ ਵਿੱਚ ਬਾਰ ਬਾਰ ਇਹ ਗੱਲ ਕਹੀ ਗਈ ਹੈ ਕਿ ਅਸੀਂ ਉਹਦੀ ਪੈਰਵੀ ਕਰੀਏ, ਉਹਦੇ ਹੁਕਮ ਮੰਨੀਏ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਈਏ। ਸੋ ਅਸੀਂ ਉਹਦੀ ਹੀ ਇਬਾਦਤ ਕਰੀਏ ਜਿਹਨੇ ਆਸਮਾਨ, ਜ਼ਮੀਨ, ਸਮੁੰਦਰ ਤੇ ਪਾਣੀ ਤੇ ਚਸ਼ਮੇ ਪੈਦਾ ਕੀਤੇ ਨੇ। ਸੋ ਇਸ ਪਹਿਲੇ ਫਰਿਸ਼ਤੇ ਦੇ ਪੈਗਾਮ ਵਿੱਚ ਅਸੀਂ ਖੁਦਾ ਦੀ ਅਤਾਤ ਦੇ ਬਾਰੇ ਪੜ੍ਹਨੇ ਹਾਂ ਕਿ ਅਸੀਂ ਉਹਦੀ ਪੂਰੀ ਪੈਰਵੀ ਕਰੀਏ, ਉਹਦੇ ਨਾਲ ਵਫ਼ਾਦਾਰ ਰਹੀਏ। ਦੂਜੀ ਗੱਲ ਇਹ ਕਿ ਉਹਦੀ ਤਮਜੀਦ ਕਰੀਏ, ਕਿਉਂਕਿ ਉਹਦੀ ਅਦਾਲਤ ਦਾ ਵੇਲਾ ਪਹੁੰਚਿਆ। ਉਹਦੀ ਤਮਜੀਦ ਕਰਨ ਤੋਂ ਕੀ ਮੁਰਾਦ ਹੈ? ਯਾਨੀ ਕਿ ਉਹਨੂੰ ਇੱਜ਼ਤ ਤੇ ਜਲਾਲ ਦੇਣ ਤੋਂ ਕੀ ਮੁਰਾਦ ਹੈ? ਇਸ ਤੋਂ ਮੁਰਾਦ ਹੈ ਕਿ ਆਪਣੇ ਚਾਲ ਚਲਨ ਤੋਂ, ਆਪਣੀ ਜ਼ਿੰਦਗੀ ਤੋਂ ਉਹਦੀ ਤਜ਼ੀਮ ਕਰਨਾ, ਉਹਦੇ ਜਲਾਲ ਨੂੰ ਜ਼ਾਹਿਰ ਕਰਨਾ। ਔਰ ਫਿਰ ਅਸੀਂ ਵੇਖਦੇ ਕਿ ਬਾਈਬਲ ਮੁਕਦਸ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹਦੀ ਹੀ ਇਬਾਦਤ ਕਰੋ। ਸੋ ਅਸੀਂ ਉਹਦੀ ਹੀ ਇਬਾਦਤ ਕਰੀਏ ਜਿਹੜਾ ਕਿ ਆਸਮਾਨ ਤੇ ਜ਼ਮੀਨ ਦਾ ਖਾਲਿਕ ਤੇ ਮਾਲਿਕ ਹੈ। ਯਾਦ ਰੱਖੋ, ਖੁਦਾ ਨੇ ਸਾਨੂੰ ਬਣਾਇਆ ਹੈ। ਅਸੀਂ ਜਾਨਵਰਾਂ ਤੋਂ ਪੈਦਾ ਨਹੀਂ ਹੋਏ, ਜਿਵੇਂ ਕਿ ਡਾਰਵਨ ਦਾ ਨਜ਼ਰੀਆ ਹੈ ਕਿ ਜਿਹੜਾ ਇਨਸਾਨ ਹੈ ਉਹ ਬਾਂਦਰ ਤੋਂ ਬਣਿਆ ਹੈ, ਜਾਨਵਰ ਤੋਂ, ਜਬਕਿ ਇੰਜ ਜਬਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਸਾਨੂੰ ਬਣਾਉਣ ਵਾਲਾ ਖੁਦਾ ਹੈ, ਅਸੀਂ ਖੁਦਾ ਦੇ ਹੱਥ ਦੀ ਕਾਰਾਗਰੀ ਹਾਂ। ਸੋ ਮਸੀਹ ਵਿੱਚ ਮੇਰੇ ਸਾਥੀਓ, ਖੁਦਾ ਨੇ ਸਾਨੂੰ ਇਸ ਲਈ ਬਣਾਇਆ ਹੈ ਕਿ ਅਸੀਂ ਉਹਦੀ ਤਮਜੀਦ ਕਰੀਏ, ਉਹਦੀ ਇਬਾਦਤ ਕਰੀਏ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਈਏ। ਮੁਕਾਸ਼ਵਤ ਕਿਤਾਬ ਦੇ 4 ਬਾਬ ਦੀ 11ਵੀਂ ਆਇਤ ਵਿੱਚ ਲਿਖਿਆ ਹੈ, ਇਹ ਸਾਡੇ ਖੁਦਾਵੰਦ ਖੁਦਾ ਤੋਂ ਹੀ ਤਮਜੀਦ, ਇੱਜ਼ਤ, ਕੁਦਰਤ ਦੇ ਲਾਇਕ ਹੈ, ਕਿਉਂਕਿ ਤੂੰ ਹੀ ਸਾਰੀਆਂ ਸ਼ਾਵਾਂ ਪੈਦਾ ਕੀਤੀਆਂ ਨੇ, ਉਹ ਤੇਰੀ ਹੀ ਮਰਜ਼ੀ ਤੋਂ ਨੇ ਤੇ ਪੈਦਾ ਹੋਈਆਂ। ਸੋ ਅਸਾਂ ਖੁਦਾ ਦੀ ਪ੍ਰਸਤਿਸ਼ ਕਰਨੀ ਹੈ, ਖੁਦਾ ਦੀ ਇਬਾਦਤ ਕਰਨੀ ਹੈ, ਕਿਉਂਕਿ ਉਹਦੀ ਅਦਾਲਤ ਦਾ ਵੇਲਾ ਪਹੁੰਚਿਆ। ਸੋ ਮਸੀਹ ਵਿੱਚ ਮੇਰੇ ਸਾਥੀਓ, ਬੇਸ਼ੱਕ ਖੁਦਾ ਦਾ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਕਿ ਗੁਨਾਹ ਦੀ ਮਜ਼ਦੂਰੀ ਮੌਤ ਹੈ, ਪਰ ਯਾਦ ਰੱਖੋ, ਮਸੀਹ ਯਸੂ ਦਾ ਫਜ਼ਲ ਸਾਨੂੰ ਬਚਾਉਣ ਦੀ ਕੁਦਰਤ ਰੱਖਦਾ ਹੈ। ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤੇ ਉਹਦੇ ਕੋਲ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀਏ, ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਤੇ ਸਾਨੂੰ ਸਾਰੇ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਧਿਆਨ ਦੇਲੇ। ਸੋ ਆਓ ਸਾਥੀਓ, ਅਸੀਂ ਇਸ ਗੱਲ ਨੂੰ ਜਾਣੀਏ, ਇਸ ਗੱਲ ਨੂੰ ਸਿੱਖੀਏ ਕਿ ਖੁਦਾਵੰਦ ਸਾਡਾ ਖੁਦਾ ਸਾਨੂੰ ਆਪਣੀ ਇਬਾਦਤ ਦੇ ਲਈ ਬੁਲਾਉਂਦੇ ਹੈ। ਅਸੀਂ ਉਹਦੀ ਇਬਾਦਤ ਕਰੀਏ, ਅਸੀਂ ਕਿਸੇ ਹੋਰ ਦੀ ਪੈਰਵੀ ਨਾ ਕਰੀਏ, ਕਿਸੇ ਹੋਰ ਦੇ ਅੱਗੇ ਨਾ ਚੁੱਕੀਏ, ਕਿਸੇ ਹੋਰ ਦੀ ਇਬਾਦਤ ਨਾ ਕਰੀਏ, ਬਲਕਿ ਸਿਰਫ ਤੇ ਸਿਰਫ ਆਪਣੇ ਜ਼ਿੰਦਾ ਖੁਦਾ ਦੀ ਇਬਾਦਤ ਕਰੀਏ, ਕਿਉਂਕਿ ਉਹਨੇ ਹੀ ਜ਼ਮੀਨ ਤੇ ਆਸਮਾਨ, ਸਮੁੰਦਰ ਤੇ ਪਾਣੀ ਦੇ ਚਸ਼ਮੇ ਪੈਦਾ ਕੀਤੇ ਨੇ। ਸੋ ਖੁਦਾਵੰਦ ਮੈਨੂੰ ਤੇ ਤੁਹਾਨੂੰ ਤੌਫੀਕ ਦੇਵੇ ਕਿ ਅਸੀਂ ਆਖਰੀ ਜ਼ਮਾਨੇ ਦੇ ਪੈਗਾਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਖੁਦਾ ਕੋਲ ਡਰੀਏ, ਉਹਦੀ ਤਮਜੀਦ ਕਰੀਏ, ਕਿਉਂਕਿ ਉਹਦੀ ਅਦਾਲਤ ਦਾ ਵੇਲਾ ਪਹੁੰਚਿਆ ਹੈ ਤੇ ਉਹਦੀ ਹੀ ਇਬਾਦਤ ਕਰੀਏ ਜਿਹਨੇ ਆਸਮਾਨ, ਜ਼ਮੀਨ, ਸਮੁੰਦਰ ਤੇ ਪਾਣੀ ਦੇ ਚਸ਼ਮੇ ਪੈਦਾ ਕੀਤੇ ਨੇ। ਸੋ ਖੁਦਾਵੰਦ ਸਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਤਾਂ ਫਰਮਾਏ ਤੇ ਖੁਦਾਵੰਦ ਸਾਨੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਬਖਸ਼ੇ। ਆਮੀਨ। ਆਓ ਸਾਥੀਓ, ਅਸੀਂ ਦੁਆ ਕਰੀਏ। ਅਸੀਂ ਇਸ ਵਿੱਚ ਸਾਡੇ ਆਸਮਾਨੀ ਬਾਪ ਤੇਰੀ ਸ਼ੁਕਰਗੁਜ਼ਾਰੀ ਕਰਨੇ ਆ, ਤੇਰੇ ਨਾਂ ਨੂੰ ਇੱਜ਼ਤ ਜਲਾਲ ਦੇਣੇ ਆ, ਤੇਰਾ ਸ਼ੁਕਰ ਅਦਾ ਕਰਨੇ ਆ ਇਸ ਕਲਾਮ ਦੇ ਲਈ। ਅੱਜ ਅਸਾਂ ਇਸ ਗੱਲ ਨੂੰ ਜਾਣੀਏ ਕਿ ਤੂੰ ਇਹ ਚਾਹੁੰਦਾ ਕਿ ਅਸੀਂ ਤੇਰੀ ਇਬਾਦਤ ਕਰੀਏ, ਤੇਰੀ ਤਮਜੀਦ ਕਰੀਏ, ਕਿਉਂਕਿ ਅਦਾਲਤ ਦਾ ਵੇਲਾ ਪਹੁੰਚੇ। ਅਸੀਂ ਸਿਰਫ ਉਹਦੀ ਹੀ ਇਬਾਦਤ ਕਰੀਏ ਜਿਹਨੇ ਆਸਮਾਨ, ਜ਼ਮੀਨ, ਸਮੁੰਦਰ ਤੇ ਪਾਣੀ ਦੇ ਚਸ਼ਮੇ ਪੈਦਾ ਕੀਤਾ ਨੇ। ਖੁਦਾਵੰਦ, ਤੂੰ ਇਹਨਾਂ ਨੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਬੜੀ ਬਰਕਤ ਦੇ, ਇਹਨਾਂ ਦੇ ਰੋਜ਼ਗਾਰ ਵਿੱਚ, ਕਾਰੋਬਾਰ ਵਿੱਚ ਬੜੀ ਬਰਕਤ ਹੋਏ। ਖੁਦਾਵੰਦ, ਸਾਨੂੰ ਤੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ ਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਮਸੀਹ ਯਿਸੂ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।